ਸ੍ਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੁੱਲਾ ਦੀਨ ਦੁਨੀ ਦਾ ਪਾਤਸ਼ਾਹ 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 ਅਡੁੱਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਪੂਰਵਲਿਆ ਪ੍ਰਕਰਣਾ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਗਵਾਲੀਅਰ ਦੇ ਕਿਲੇ ਵਿੱਚੋਂ ਪਾਤਸ਼ਾਹ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਹੈ, ਜਿਨ੍ਹਾਂ ਨੂੰ ਮਰਨ ਉਪਰਾਂਤ ਤਾਈ ਸਜ਼ਾ ਦੀ ਪ੍ਰਾਪਤੀ ਹੋਈ। ਉਹਨਾਂ ਉੱਪਰ ਦਇਆ ਕੀਤੀ ਮਹਾਰਾਜ ਬੰਦੀ ਛੋੜ ਦਾਤਾ ਜੀ ਨੇ। 52 ਕਲੀਆਂ ਵਾਲਾ ਚੋਲਾ ਪਹਿਨ ਕੇ ਮਹਾਰਾਜ ਨੇ 52 ਦੇ 52 ਰਾਜੇ ਜਿਹੜੇ ਉਥੋਂ ਰਿਹਾ ਕਰਵਾ ਦਿੱਤੇ। ਇਸ ਤੋਂ ਉਪਰੰਤ ਪਾਤਸ਼ਾਹ ਉਹਨਾਂ ਰਾਜਿਆਂ ਨੂੰ ਨਾਲ ਲੈ ਕਰਕੇ ਦਿੱਲੀ ਨੂੰ ਚੱਲ ਪਏ। ਉਥੋਂ ਦਾ ਜੇਲਰ ਭਾਈ ਹਰਦਾਸ, ਜਿਹਦੇ ਮਨ ਅੰਦਰ ਸਤਿਗੁਰਾਂ ਪ੍ਰਤੀ ਬੜਾ ਭਾਉ ਪ੍ਰੇਮ ਸੀ ਕਿ ਮੈਂ ਮਹਾਰਾਜ ਜੀ ਦੇ ਨਾਲ ਹੀ ਜਾਣਾ ਹੈ, ਇਸ ਤਰ੍ਹਾਂ ਭਾਈ ਹਰਦਾਸ ਵੀ ਨਾਲ ਚੱਲ ਪਏ। ਗੁਰੂ ਘਰ ਦਾ ਸ਼ਰਧਾਲੂ ਵਜ਼ੀਰ ਖਾਂ ਮਹਾਰਾਜ ਨੂੰ ਨਾਲ ਲੈ ਕਰ ਚੱਲ ਪਿਆ। ਸੋ ਆਓ ਅਗਲੇ ਪ੍ਰਕਰਣ ਸਰਵਣ ਕਰੀਏ। ਮਾਨ ਬਿਰਤੀਆਂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਕਵਲਾਂ ਪਾਸ ਜੋੜੀਏ। ਪ੍ਰਭ ਕੀ ਉਸਤਦ ਕਰਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਸੰਗਤਾਂ ਪ੍ਰੇਮ ਨਾਲ ਜਪੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਚੌਥੀ ਰਾਸ ਦੀ ਸੰਪੂਰਨਤਾ ਤੋਂ ਪ੍ਰੰਤ ਪੰਜਵੀਂ ਰਾਸ ਦੀ ਆਰੰਭਤਾ ਭਾਈ ਸੰਤੋਖ ਸਿੰਘ ਜੀ ਕਰਦੇ ਨੇ। ਰਾਸ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲ ਭਾਈ ਸਾਹਿਬ ਕਰਦੇ ਨੇ। ਇੱਕ ਉਹ ਅਹੰਕਾਰ, ਇੱਕ ਜੋ ਅਦਵੈਤ ਹੈ। ਉਹ ਅਹੰਕਾਰ ਜੋ ਮਾਇਆ ਦੇ ਬਲ ਸਹਿਤ ਪਰਮਾਤਮਾ ਹੈ, ਜੋ ਸਭਨਾ ਦਾ ਪ੍ਰਕਾਸ਼ਕ ਹੈ, ਉਹ ਪ੍ਰਭੂ ਇੱਕ ਹੈ। ਜਦੋਂ ਇੱਕ ਦੀ ਗੱਲ ਚੱਲਦੀ ਹੈ ਫਿਰ ਉਹ ਅਦਵੈਤ ਹੈ, ਉੱਥੇ ਉਹ ਕੇਵਲ ਇੱਕ ਹੀ ਰਹਿ ਜਾਂਦਾ। ਉਹ ਅਹੰਕਾਰ ਫਿਰ ਉਹ ਸਾਰੇ ਜਗਤ ਦਾ ਪਸਾਰਾ ਕਰਦਾ। ਗੁਰੂ ਕਲਗੀਧਰ ਜੀ ਕਹਿੰਦੇ ਅਨੇਕ ਹੈ ਫਿਰ ਏਕ ਹੈ। ਓਅੰਕਾਰ ਦੀ ਵਿਆਖਿਆ ਕਰੀਏ ਫਿਰ ਉਹ ਇੱਕ ਅਨੇਕ ਰੂਪ ਹੋ ਕਰਕੇ ਪਸਰਿਆ ਹੋਇਆ, ਪਰ ਅਨੇਕ ਹੋ ਕਰਕੇ ਵੀ ਉਹ ਇੱਕ ਹੈ ਫਿਰ ਵੀ ਉਹ ਅਦਵੈਤ ਹੈ। ਅਨੇਕ ਹੋ ਕਰਕੇ ਫਿਰ ਏਕ ਹੈ ਫਿਰ ਵੀ ਉਹ ਇੱਕ ਹੀ ਹੈ, ਇੱਕ ਹੀ ਅਨੇਕ ਰੂਪਾਂ ਵਿੱਚ ਪਸਰਿਆ ਹੋਇਆ। ਜਗਤ ਨੂੰ ਪਾਲਦਾ ਵੀ ਹੈ, ਪੈਦਾ ਵੀ ਕਰਦਾ ਤੇ ਸੰਗਾਰ ਵੀ ਉਹੀ ਕਰਦਾ ਹੈ। ਪਰ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਸਬਕ ਵੀ ਇਹੀ ਹੈ। ਇਹੀ ਆਖਰੀ ਸਬਕ ਸਮਝ ਲਈਏ ਜ਼ਿੰਦਗੀ ਦਾ, ਇਹੀ ਪਹਿਲਾ ਸਬਕ ਸਮਝ ਲਈਏ। ਇੱਕ ਛੋਟੀ ਜੀ ਵਿਥਿਆ ਹੈ, ਸਾਨੂੰ 1969 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦਾ 500 ਸਾਲਾ ਮਨਾਇਆ ਗਿਆ, ਭਾਸ਼ਾ ਵਿਭਾਗ ਨੇ ਇੱਕ ਲੇਖ ਛਾਪਿਆ ਸੀ ਕਰੀਬਨ 1,00,000 ਦੇ, 50,000 ਅੰਗਰੇਜ਼ੀ ਵਿੱਚ ਤੇ 50,000 ਪੰਜਾਬੀ ਵਿੱਚ। ਇਸ ਲੇਖ ਨੂੰ ਲਿਖਣ ਵਾਲਾ ਜਿਹੜਾ ਸੀ ਉਹ ਬਲਵੰਤ ਗਾਰਗੀ ਸੀ, ਜਿਹਦਾ ਧਰਮ ਦੇ ਨਾਲ ਕੋਈ ਵਾਸਤਾ ਨਹੀਂ ਸੀ। ਨਾ ਉਹ ਕਹਿੰਦਾ ਸੀ ਵੀ ਮੈਂ ਸਿੱਖ ਹਾਂ, ਨਾ ਉਹ ਕਹਿੰਦਾ ਸੀ ਵੀ ਮੈਂ ਸਿੱਖੀ ਬਾਰੇ ਕੁਝ ਜਾਣਦਾ। ਪਰ ਉਹਨੇ ਜਿਹੜੀ ਵਿਥਿਆ ਆਪਣੀ ਜੀਵਨ ਦੀ ਲਿਖੀ ਹੈ ਨਾ, ਉਹ ਬੜੀ ਬਾ ਕਮਾਲ ਦੀ ਹੈ। ਉਹ ਲਿਖਦੇ ਵੀ ਜਦੋਂ ਛੋਟੇ ਜਿਹੇ ਹੁੰਦੇ ਸਾਂ, ਅਸੀਂ ਦੋ ਭਰਾ ਸੀ ਤੇ ਸਾਡੀ ਮਾਤਾ ਨੇ ਸਾਨੂੰ ਸਵਖਤੇ ਉਠਾਇਆ ਤੇ ਨਗਰ ਤੋਂ ਬਾਹਰ ਟਿੱਬੇ ਤੇ ਕੋਈ ਸਾਧੂ ਰਹਿੰਦਾ ਸੀ ਉਹਦੇ ਕੋਲ ਲੈ ਗਏ। ਸਾਡੀ ਮਾਂ ਨੇ ਮੱਥਾ ਟੇਕਿਆ, ਅਸਾਂ ਵੀ ਟੇਕ ਦਿੱਤਾ ਤੇ ਮਾਤਾ ਕਹਿਣ ਲੱਗੀ, ਬਾਬਾ ਜੀ ਆ ਮੇਰੇ ਦੋ ਪੁੱਤਰ ਨੇ, ਜਿਹਦੇ ਢਿੱਡ ਵਿੱਚ ਚਾਰ ਅੱਖਰ ਪੈਣਗੇ ਨਾ ਉਹਦੇ ਬਾਰੇ ਦੱਸ ਦਿਓ, ਕਿਉਂਕਿ ਦੋਵਾਂ ਨੂੰ ਪੜ੍ਹਾਉਣ ਦੀ ਤਾਂ ਤਾਕਤ ਮੇਰੇ ਵਿੱਚ ਕੋਈ ਨਹੀਂ, ਵੀ ਇੱਕ ਬਾਰੇ ਦੱਸ ਦਿਓ ਵੀ ਕਿਹਦੇ ਢਿੱਡ 'ਚ ਚਾਰ ਅੱਖਰ ਪੈਣਗੇ। ਬਲਵੰਤ ਗਾਰਗੀ ਆਪ ਲਿਖਦਾ ਹੈ ਵੀ ਉਹ ਸਾਧ ਬੌਂਦਲਿਆ ਜਿਹਾ ਸੀ, ਉਹਨੇ ਵੇਖਿਆ ਵੀ ਨਹੀਂ, ਐ ਕਹਿੰਦੇ ਮੇਰੇ ਵੱਲ ਹੱਥ ਕਰ ਦਿੱਤਾ ਵੀ ਇਹਨੂੰ ਪੜਾ ਦਿਓ। ਕਹਿੰਦੇ ਜੇ ਮੇਰੇ ਭਰਾ ਵੱਲ ਹੱਥ ਕਰ ਦਿੰਦਾ ਤੇ ਮੈਂ ਬੁਢਲਾਡੇ ਦੀ ਮੰਡੀ ਵਿੱਚ ਆੜਤੀ ਹੁੰਦਾ, ਕਿਉਂਕਿ ਉਹਦਾ ਭਰਾ ਆੜਤੀ ਸੀ ਉੱਥੇ। ਪਰ ਮੇਰੇ ਵੱਲ ਹੱਥ ਕੀਤਾ ਜਦੋਂ ਘਰ ਗਏ, ਮੇਰੀ ਮਾਂ ਨੇ ਮੇਰੇ ਭਰਾ ਨੂੰ ਘਰ ਛੱਡਿਆ ਤੇ ਮੈਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਚਲੀ ਗਈ। ਜਿਹੜੀ ਪੜ੍ਹਾਈ ਸੀ ਉਹ ਗੁਰਦੁਆਰਾ ਸਾਹਿਬ ਹੁੰਦੀ ਸੀ, ਕਿਉਂਕਿ ਪਿੰਡ ਵਿੱਚ ਸਕੂਲ ਕੋਈ ਨਹੀਂ ਸੀ। ਤੇ ਦੋ ਤਿੰਨ ਦਿਨ ਕਹਿੰਦਾ ਮੈਂ ਖੇਲਦਾ ਰਿਹਾ ਤੇ ਦੋ ਤਿੰਨ ਦਿਨਾਂ ਬਾਅਦ ਮੈਂ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਪੜ੍ਹਾਉਂਦਾ ਕੌਣ ਹੈ, ਪੜ੍ਹਾਈ ਵੀ ਹੁੰਦੀ ਹੈ? ਉਹ ਬੱਚੇ ਕਹਿੰਦੇ ਵੀ ਇੱਥੇ ਤਾਂ ਪੜ੍ਹਾਈ ਏਦਾਂ ਦੀ ਹੁੰਦੀ ਹੈ, ਇਹ ਗੁਰਦੁਆਰਾ ਸਾਹਿਬ ਇੱਕ ਨਿਹੰਗ ਸਿੰਘ ਦਾ ਹੈ, ਉਹ ਬਾਬਾ ਜੀ ਕਦੇ ਕਦਾ ਇਹ ਆਉਂਦੇ ਨੇ, ਜ਼ਿਆਦਾਤਰ ਉਹ ਚੱਕਰਵਰਤੀ ਰਹਿੰਦੇ ਨੇ, ਜਦੋਂ ਆਉਂਦੇ ਨੇ ਤੇ ਪਾਠ ਪੜ੍ਹਾ ਦਿੰਦੇ ਨੇ, ਪਿਛਲਾ ਸੁਣ ਲੈਂਦੇ ਨੇ, ਅਗਲਾ ਪੜ੍ਹਾ ਜਾਂਦੇ ਨੇ, ਹੁਣ ਇਹ ਨਹੀਂ ਪਤਾ ਵੀ ਕਦੋਂ ਆਉਣਗੇ। ਕਹਿੰਦੇ ਇੱਕ ਦਿਨ ਆਵਾਜ਼ ਪੈ ਗਈ ਕੰਨਾਂ ਦੇ ਵਿੱਚ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਸਾਰੇ ਬੱਚਿਆਂ ਕਤਾਰ ਬਣਾ ਕੇ ਖਲੋ ਗਏ, ਘੋੜੇ ਤੇ ਅਸਵਾਰ ਨੀਲਾ ਬਾਣਾ ਧਾਰਨ ਕੀਤਾ, ਹੱਥ ਦੇ ਵਿੱਚ ਨੇਜਾ ਬਰਛਾ ਪਕੜਿਆ ਹੋਇਆ, ਤੇ ਨਿਹੰਗ ਸਿੰਘ ਆਣ ਪਹੁੰਚੇ। ਸਾਰਿਆਂ ਨੇ ਫਤਿਹ ਗਜਾਈ ਤੇ ਸਾਰਿਆਂ ਨੂੰ ਅਲੱਗ ਅਲੱਗ ਕਰਕੇ ਪੁੱਛਿਆ ਤੇ ਬਲਵੰਤ ਗਾਰਗੀ ਕਹਿੰਦਾ ਵੀ ਮੈਂ ਵੀ ਉੱਥੇ ਖਲੋਤਾ ਸੀ। ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਵੀ ਤੂੰ ਕਿਹਨਾਂ ਦਾ ਮੁੰਡਾ ਭਾਈ? ਉਹਦੇ ਬੋਲ ਨੇ ਉਹਨੇ ਆਖਿਆ ਜੀ ਵੀ ਮੈਂ ਬਾਣੀਏ ਪਰਿਵਾਰ ਵਿੱਚੋਂ ਆ। ਕਹਿੰਦੇ ਫਿਰ ਸੁਣਾ ਕੀ ਪੜ੍ਹਿਆ? ਕਹਿਣ ਲੱਗਾ ਬਾਬਾ ਜੀ ਅਜੇ ਤਾਈਂ ਤਾਂ ਮੈਂ ਕੁਝ ਪੜ੍ਹਿਆ ਨਹੀਂ, ਕੋਈ ਸਬਕ ਦਿਓਗੇ ਤੇ ਉਹ ਸਬਕ ਮੈਂ ਪਕਾ ਕੇ ਤੇ ਅਗਲੀ ਵਾਰ ਸੁਣਾ ਦਿਆਂਗਾ। ਕਹਿੰਦੇ ਉਹਨਾਂ ਨੇ ਇਸ਼ਾਰਾ ਕੀਤਾ ਸਾਰੇ ਬੱਚਿਆਂ ਨੂੰ ਵੀ ਪਿਛਾਂ ਹਟ ਜਾਓ, ਆਪਣੇ ਹੱਥ ਵਿੱਚ ਪਕੜੇ ਹੋਏ ਬਰਛੇ ਨਾਲ ਧਰਤੀ ਤੇ ਨਾ ਏਕਾ ਵਾਹ ਦਿੱਤਾ, ਜ਼ਮੀਨ ਉੱਪਰ ਏਕਾ ਵਾਹ ਕੇ ਤੇ ਨਾਲ ਕਹਿੰਦੇ ਫਿਰ ਖੁੱਲੇ ਮੂੰਹ ਵਾਲਾ ਊੜਾ ਲਿਖ ਦਿੱਤਾ, ਇੱਕ ਓ ਅੰਕਾਰ ਲਿਖ ਦਿੱਤਾ। ਆਖਣ ਲੱਗੇ ਬੋਲ ਇੱਕ ਓ ਅੰਕਾਰ। ਕਹਿੰਦੇ ਪਿੱਛੇ ਮੈਂ ਬੋਲਿਆ ਇੱਕ ਓ ਅੰਕਾਰ। ਕਹਿੰਦੇ ਫਿਰ ਮੱਥਾ ਟੇਕ ਇਹਨੂੰ। ਕਹਿੰਦੇ ਮੈਂ ਹੱਥ ਜੋੜ ਕੇ ਮੱਥਾ ਟੇਕਿਆ ਤੇ ਮੈਨੂੰ ਨਿਹੰਗ ਸਿੰਘ ਬਾਬਾ ਜੀ ਕਹਿੰਦੇ ਪੁੱਤਰ ਤੇਰੇ ਜੀਵਨ ਦਾ ਇਹ ਪਹਿਲਾ ਸਬਕ ਹੈ, ਇਹ ਘੁੱਟ ਕੇ ਪੱਲੇ ਬੰਨ ਲਈ ਤੇ ਇਹਨੂੰ ਪਕਾ ਲਈ, ਇਹ ਤੇਰੇ ਜੀਵਨ ਦਾ ਪਹਿਲਾ ਸਬਕ ਹੈ। ਉਹਨੇ PhD ਕੀਤੀ, ਵਿਦਵਾਨ ਬਣਿਆ, ਪੜ੍ਹਿਆ ਲਿਖਿਆ ਸੀ। ਬਲਵੰਤ ਗਾਰਗੀ ਕਹਿੰਦਾ ਕਿ ਮੈਨੂੰ ਇੰਨੀ ਗੱਲ ਸਮਝ ਆਈ ਹੈ ਕਿ ਮੇਰੇ ਜੀਵਨ ਦੀ ਸਾਰੀ ਵਿਦਿਆ ਇਸ ਸਬਕ ਤੋਂ ਸ਼ੁਰੂ ਹੁੰਦੀ ਹੈ, ਇਸੇ ਸਬਕ ਤੇ ਮੁੱਕ ਜਾਂਦੀ, ਮੇਰੀ ਸਾਰੀ ਜਿਹੜੀ ਵਿਦਿਆ ਹੈ ਇਸ ਦੋ ਸਬਕਾਂ ਦੇ ਵਿੱਚ ਹੈ। ਉਹ ਸਬਕ ਕਿਹੜਾ ਜੀ? ਇੱਕ ਓ ਅੰਕਾਰ। ਇੱਥੋਂ ਹੀ ਵਿਦਿਆ ਸ਼ੁਰੂ ਹੁੰਦੀ ਹੈ, ਕਿਉਂਕਿ ਇੱਕ ਓਂਕਾਰ ਤੋਂ ਪਹਿਲਾਂ ਕੁਝ ਨਹੀਂ। ਪਹਿਲਾਂ ਕੀ ਸਿੱਖਿਆ ਸੀ? ਇੱਕ ਓਂਕਾਰ। ਸਾਰੀ ਵਿਦਿਆ ਇੱਥੋਂ ਹੀ ਸ਼ੁਰੂ ਹੋਈ ਹੈ ਤੇ ਮੇਰੀ ਸਾਰੀ ਵਿਦਿਆ ਇੱਥੇ ਹੀ ਆ ਕੇ ਖਤਮ ਹੋ ਜਾਂਦੀ ਹੈ। ਪਰ ਇੱਕ ਸ਼ਬਦ ਲਿਖਦਾ ਹੈ, ਕਹਿੰਦਾ ਅੱਜ ਵੀ ਮੈਂ ਉਡੀਕਦਾ ਹਾਂ। ਉਸ ਨਿਹੰਗ ਸਿੰਘ ਬਾਬਾ ਜੀ ਦੀ ਤਸਵੀਰ ਧੁੰਦਲੀ ਕੀ, ਕਹਿੰਦੇ ਅੱਜ ਵੀ ਮੈਨੂੰ ਇਨ ਬਿਨ ਉਸੇ ਤਰ੍ਹਾਂ ਹੀ ਯਾਦ ਹੈ। ਅੱਜ ਵੀ ਮੈਂ ਸੋਚਦਾ ਹਾਂ ਜਿੱਥੇ ਆਕਾਸ਼ ਤੇ ਧਰਤੀ ਦੋਨੇ ਮਿਲਦੇ ਨੇ, ਉਸ ਪਾਸਿਓਂ ਅੱਜ ਘੋੜੇ ਤੇ ਅਸਵਾਰ ਨੀਲੇ ਬਾਣੀ ਨੂੰ ਧਾਰ ਕੇ ਹੱਥ ਵਿੱਚ ਬਰਛਾ ਲੈ ਕੇ ਉਹ ਬਾਬਾ ਜੀ ਅੱਜ ਵੀ ਆਵਣਗੇ, ਆਪਣੇ ਬਰਛੇ ਨਾਲ ਇਸ ਜ਼ਮੀਨ ਉੱਪਰ ਧਰਤੀ ਉੱਪਰ ਇੱਕ ਓਂਕਾਰ ਲਿਖਣਗੇ, ਸਾਰੀ ਲੁਕਾਈ ਉਹਨੂੰ ਨਮਸਕਾਰ ਕਰੇਗੀ। ਕਹਿੰਦੇ ਸਾਰੀ ਲੁਕਾਈ ਦਾ ਸਭ ਤੋਂ ਪਹਿਲਾ ਤੇ ਆਖਰੀ ਸਬਕ ਇੱਕ ਓਂਕਾਰ ਹੋਵੇਗਾ। ਗੁਰਮੁਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪੰਥ ਨੂੰ ਆ ਪਹਿਲਾ ਸਬਕ ਦਿੱਤਾ ਜੇ ਇਹ ਸਬਕ ਅਸੀਂ ਆਪਣੇ ਜੀਵਨ ਵਿੱਚ ਕਮਾਵਣਾ ਹੈ, ਬਾਕੀ ਸਾਰੀ ਵਿਦਿਆ ਇਹਦੇ ਵਿੱਚ ਹੀ ਹੈ ਇੱਕ ਓਂਕਾਰ ਦੇ। ਇਸ ਤੋਂ ਪਹਿਲਾਂ ਵੀ ਕੁਝ ਨਹੀਂ ਤੇ ਇਸ ਤੋਂ ਬਾਅਦ ਵਿੱਚ ਵੀ ਕੁਝ ਨਹੀਂ। ਤਾਂ ਮਹਾਰਾਜ ਜੀ ਕਹਿੰਦੇ ਉਹ ਇੱਕ ਹੈ, ਅਦਵੈਤ ਰੂਪ ਹੈ, ਉਹ ਓਂਕਾਰ ਸਾਰਿਆਂ ਦਾ ਉਹ ਪ੍ਰਕਾਸ਼ਕ ਹੈ, ਸਤ ਹੈ, ਚੇਤਨ ਹੈ, ਆਨੰਦ ਰੂਪ ਹੈ, ਸਤ ਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਅਸੀਂ ਆਪਣੇ ਵੱਲੋਂ ਜਿਤਨੇ ਧਰਮ ਕਰਮ ਕਰ ਲਈਏ, ਉਹਨਾਂ ਧਰਮ ਕਰਮਾਂ ਦੀ ਜਿਹੜੀ ਸਫਲਤਾ ਹੈ ਗੁਰੂ ਦੀ ਮਿਹਰ ਨਾਲ ਹੁੰਦੀ ਹੈ। ਕੋਈ ਵੀ ਮਸ਼ੀਨਰੀ ਹੈ ਨਾ, ਇਲੈਕਟ੍ਰੋਨਿਕ ਮਸ਼ੀਨਰੀ ਤਿਆਰ ਕਰ ਲਓ, ਉਹਨੇ ਚੱਲਣਾ ਤਾਂ ਬਿਜਲੀ ਨਾਲ ਹੀ ਹੈ। बिना बिजली तो नहीं चलती। इन बिन ऐसे प्रकार असि जितने कर्म करते हैं उन्हां कर्मां दी जिहड़ी सफलता है वह सतगुरां दी मेहर दे नाल है। जदों सतगुरु दया दे घर दे विच आ के सिख दे उपर मेहर करदे ने उहदे सारे कर्म सफले हुंदे ने और उन्हां कर्मां नूं फल लगदा है ते उह फल किहदा लगदा है परमात्मा दा। एक दा एक दी प्राप्ति सतगुरां दी कृपा दे नाल हुंदी है।
श्री वाहिगुरु जी की फतह है।
श्री जो श्रोमणी सुभायमान वाहे जो आश्चर्य रूप है गुरु गो नाम अज्ञान दा रूह नाम प्रकाश दा गौतम नाम अज्ञान को जानो रूह नाम प्रकाश बखानो जो हनेरे विचों कढ़ के ज्ञान दे विच लैके जाण वाला अर्थात हिरदे दे घर विचों अज्ञानता दे हनेरे नूं कट के ज्ञान दा प्रकाश करन वाला है। ज्ञान अंजन गुरदिया अज्ञान अंधेर विनाश हर कृपा ते संत भेटिया नानक मन प्रगास। मन ते बुद्धि दे नेत्रा विचों ज्ञान दा सुरमा पा देंदे अज्ञानता दा हनेरा उह कट देंदे हन। ऐसे परमेश्वर नूं वाहे ऐसे सतगुरां नूं वाहे आश्चर्य आखीए उह आश्चर्य है। इसे प्रकार गो नाम इंद्रियां दा शरीर दियां जिन्नियां भी इंद्रियां ने इन्हां इंद्रियां नूं अपनी चेतनता बख्शिश करन वाला नेत्रा राही वेख रहे है आपां तक रहे हैं पर उहदी चेतनता दे नाल कन्ना राही सुन रहे हैं उहदी चेतनता दे नाल जबान विच बोलण दी सत्ता है उहदी चेतनता दे नाल। तो ऐसा वह गुरु जो सत चेतन आनंद रूप है वह वाहे है। भाई वीर सिंह जी एक बड़ा प्यारा शब्द लिखते ने कहते वाह नाम आश्चर्य दा। आश्चर्य वह अवस्था है जिस अवस्था के अंदर पहुंच के मनुख दे कोल बयान करन लई कोई शब्द नहीं रहिंदा उदों कुछ बयान नहीं कर सकता उहदी रसना दे विचों कुछ निकलता नहीं बिसम 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 ही पई है। यह अवस्था आके बन जाती है कहो कबीर गूंगा गुड़ खाया पूछे ते क्या कही है। भाई साहब जी कहिंदे असल विच विस्मादता वाली अवस्था यह है गूंगा गुड़ खा के उहदा रस तां लै सकदा मुस्कुरा तां सकदा बयान नहीं कर सकदा। यह विस्मादी अवस्था जिहड़ी ऐसी है इस अवस्था ते पहुंच के इहनूं बयान नहीं कीता जा सकदा इहनूं कहिंदे वाह आश्चर्य वह प्रभु आश्चर्य है। सो गुरु वह गुरु भी है। हुण इहदे दो अर्थ भाव लै लईए वाह जो ब्रह्म है आश्चर्य है परे तो परे है गुरु फिर ओही गुरु रूप भी आप है। ब्रह्म दा ज्ञान गुरु कराउण वाला है जिवें एक सिक्का है उहदे दो पहलू ने जी आपां उहनूं अलग नहीं कर सकते परमात्मा है ते गुरु है। गुरु परमात्मा दा ज्ञान करा सकदा है गुरु तो बिना ज्ञान हो ही नहीं सकदा यानी परमात्मा अपना ज्ञान गुरु दे द्वारा आप ही कराउंदा है। जैसे जन्म साखी विच बोल आउंदे ने मेरा नाओ पार ब्रह्म परमेसर तेरा नाओ गुर परमेसर एक गुर परमेसर है एक पार ब्रह्म परमेसर है पार ब्रह्म परमेसर दा ज्ञान गुर परमेसर कराउंदे हन। तो गुरु भी आपने ते परमेसर भी आपने दोहां विच कोई भेद कोई फर्क नहीं है। सो ऐसे जेडे गुरु ने वाहे उस चरज ने जी की फतेह उसे ही अकाल पुरख दी लोक ते परलोक विच फतेह है। जदों पंगाणी दा जंग फतेह कीता ना महाराज ने ते सिख आ के कहण लगे महाराज जी फतेह हो गई आप जी दी ते गुरु कलगीधर जी ने उत्थे फतेह उचारी वाहिगुरु जी का खालसा वाहिगुरु जी की फतेह। महाराज जी कहिंदे खालसा भी वाहिगुरु दा ते फतेह भी वाहिगुरु दी। पंगाणी दी जंग जित्तण तों बाद सतगुरां फतेह उचारी बचन उचारण कीता बचित्र नाटक विच भई जीत मेरी कृपा काल केरी ए जित होई है पर वाहिगुरु तेरी कृपा नाल ए तेरी ही जित है तेरी दया नाल होई है तां फतेह भी वाहिगुरु जी दी। हुण दूसरा भाव है जी की फतेह जी नाम जीव दा जेड़ा जीव अपनी रसना नाल वाहिगुरु 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 गुरु का मंत्र जपदा है उहदी फतेह हो जांदी है मन ते भी फतेह हो जाती है जीवन ते भी फतेह हो जाती दरगाह विच भी वह अपना जीवन जित के अपने जीवन नूं फतेह कर लैंदा है। फाहे काटे मिटहे गवन फतेह भई मन जीत नानक गुर ते थित पाई फिरन मिटे नितनीत उन्हां दे फाहे कट्टे जांदे हन। संसार विच आवना जावना मिट जांदा है, मन ते फतेह प्राप्त कर लेंदे ने। सो जेड़े रसना नाल वाहिगुरु जपदे ने उना जीवां दी फतेह हो जांदी, जिन्हां ने रसना नाल फतेह जपी उना दी जग विच भी फतेह ते उना दी दरगाह विच भी फतेह हुंदी है।
अथ पंचम रास कथनं।
हुण भाई संतोख सिंह जी श्री गुर प्रताप सूरज ग्रंथ दी पंजवी रास कथन कर दे हन।
दोहरा तार लगी उर प्रेम की सिमर नाम कर तार।
जिन्हां दे हिरदे विच प्रभु दा प्रेम है, हिरदा प्रभु दे प्रेम नाल भरिया होया, उसे प्रेम करके एक रस परमेश्वर विच सुरत जुड़ी हुई है, ते अठे पैर करतार दे नाम नूं जपदे रहिंदे, उहदे नाम दा सिमरन करदे रहिंदे, दम दम सदा संभाल दा दम ना बिरथा जाए, हर एक स्वास स्वास परमेश्वर दे नाम दी संभालना करदे हन।
तारन को समरथ सो नमो संत अवतार।
ऐसे जेड़े संत जन जिन्हां नूं नित अवतार कहा जांदा है, भाई कान सिंह नाभा लिखदे भी नित ओह है जेड़ा कदे नष्ट ना होवे, जेड़ा सदीव रहण वाला होवे, जिन्हां नूं गुरु तेग बहादुर साहिब जी कहिंदे नाम रहयो साधु रहयो रहयो गुर गोबिंद, कहो नानक इह जगत मैं किन जपियो गुरमंद। साधु भी सदा लई रहण वाला है, उह कदे मिटदा नहीं। शरीरां दा की है, शरीर जन्मदे ते मरदे रहिंदे ने, बणदे ते मिटदे रहिंदे ने, साधु नाम जपने करके सदा अटल हो जांदा है। ऐसे संत जन नित अवतार हुंदे ने, ते उना विच भी जग दे जीवां नूं तारण दी समर्था हुंदी है, जीवां नूं नाम जपा के उह पाव सागर तों तार देंदे हन, क्योंकि साधकै संग लगै प्रभ मीठा। इन्हां साधुआं दी संगत विच बैठीए ते प्रभु चंगा लगदा, उन्हां दा अपना हिरदा प्रेम नाल भरिया, ते जेड़े उन्हां दी संगत विच बहिंदे ने उन्हां दे अंदर भी उह नाम दा मिठा ला देंदे ने, हिरदे विच भगती दी चाहना पैदा कर देंदे ने। इस तरह वह संत जन जीवां नूं पाव सागर तो तारण दे समर्थ ने। ते कवि संतोख सिंह जी कहिंदे अजिहे संत अवतारी पुरखां नूं मैं नमस्कार करदा हां। भाई साहिब दा ही कथन है, श्री गुर शब्द कमाए जिन जीते पंच बिकार, तिन संतन को वंदना सिर चरणन परतार। जिन्हां ने गुर शब्द की कमाई कीती ते पंज विकार जित लए, इन्हां संत जनां दे चरणा ते सीस रख के मैं बारंबार नमस्कार करदा हां।
चित्रपदा छंद सारस्वती कर बेणवती।
जिसने अपने हाथ दे विच बीणा धारण कीता होया है,
शुभ देहो मती लख सारे असार।
ए बाणी दी देवी कृपा कर मैनू शुभ मत दी दात बख्शिश कर, श्रेष्ठ बुद्धि दा अंदर प्रकाश कर, जेदे नाल सार ते असार नूं मैं समझ लवा, सत नूं ग्रहण करके असत दा मैं त्याग कर दिया।
सार संभार करो प्रतपार।
कृपा करके आप जी मेरी सार संभालना करो, आप मेरी प्रतपालना करो।
उदार बड़ी सुख दास दतार।
आप जी बड़े उदार खुले दिल वाले, दान बख्शिश करण वाले हो, ते सुखां दे दाते हो।
तारण ईश्वर पूरण श्रीमुख।
तारण ईश्वर, तारियां दा जेड़ा ईश्वर मालक चंद्रमा है, कहिंदे जैसे चंद्रमा पूर्णमाशी नूं पूर्ण हुंदा ते उजला हुंदा है, तैसे तुहाडा जेड़ा मुख है चंद्रमे दी न्याई बड़ा उजल है।
बंदत अमृत बाक उचार।
ते तुहाडे मुख दे विचों अमृत रूप बचन निकलदे ने, ते चंद्रमा भी फिर तुहानू हाथ जोड़ जोड़ बंदत नमस्कारा करदा मथा टेकदा है।
चार बिलोचन साथ निहार।
इसे तरह आप जी अपने चार सुंदर नेत्रां दे राही जदों वेखना करदे हो, जिन्हां उपर तुहाडी दृष्टि पै जांदी है,
उतारत पार अपार संसार।
तां उहनां नूं फिर संसार सागर तो आप जी पार कर देंदे, उहनां दा उधार कर देंदे हो।
सवैया तारन गैन गिनत गिनै।
फिर कवि अकाल पुरख वाहिगुरु परमेश्वर जी दा मंगल करदे हन, उहनां दे हिरदे दी भावना वेखो कितना प्यार है, हिरदे विच अपने इष्ट दे प्रति उहनां दा जस करन करके वड्याई उहनां दी बड़ी भावना नाल करदे ने। इथों ही मनुख दा पता लगता है कि उसके हृदय अंदर कितनी कु भावना, कितना कु प्रेम है, कितनी कु श्रद्धा है, बोला तो ही पता लग जाता है जी। भाई साहब जी कहते तारण गैन गिनैत गिनै, आकाश दे विच किन्ने तारे ने, उन्हां तारियां नूं तां कहिंदे शायद गिणिया जा सकता है। तारियां दी आपां गिणती कर सकदे, आम करके कहा जांदा वी तारियां दी गिणती कोई नहीं कर सकदा, पर भाई साहब कहिंदे तारे तां जरूर गिणे जा सकदे हन।
सुख सागर के गुण को कब पार ना,
पर सुखां दे सागर अकाल पुरख दे गुणां दा पारावार नहीं पाया जा सकदा, प्रभु दे गुण नहीं गिने जा सकते कि उहदे गुण कितने कुने। सतगुरु जी बाणी विच प्रमाण कर दे, तेरे कवन कवन गुण कह कह गावा, तू साहिब गुणी निधाना। महाराज जी तुसी तां गुणा दे खजाने हो, तुहाडे केड़े केड़े गुणा नूं कह कह के गायन मैं करा, तेरे गुण बहुत ही मैं एक ना जानिया, तुहाडे गुण बेअंत ने पर मैं एक नहीं जानिया। मन दे विच ख्याल पैदा होया कि प्रभु दा आपां तां एक गुण भी नहीं जानते, आपां कह देंगे वह कृपालू है, वह करीम है, रहीम है, दया दा सागर है, वह मुकंद है, वह गोविंद है, वह हरियंग है, वह करियंग है, आपां कह सकते हैं। पर सच तो यह है भी इन्ने गुण आपां रसना नाल कहता देने आ, पर जानिया एक भी नहीं। वह कृपा करन वाला कैसी कृपा करता है, अज ताई आपां इस गल नूं भी डूंघाई दे विच जाके जान नहीं सके कि वह कैसा कृपालू है, कैसा वह दयावान है। भाई साहब भाई गुरदास साहब जी ने तो कह दिता, श्री गुरदयाल की दया नयान देव मैं, जो खंड ब्रह्मांड उदया स्थलो ताई है। जैसी दया सतगुरां दे हिरदे विच है, कहिंदे जिधरों सूरज चढ़दा ते जिधर जाके डुबदा है, जाके सारे पासे भ्रमण करके वेख लो, खंडा ब्रह्मंडा की खोज कर लो, जैसे दयावान सतगुरु जी ने ऐसा कोई भी दयावान तुहानू जग विचों नहीं मिलेगा। आपां तां आ एक गुण नहीं जान सके गुरु का, जिन्हां ने सानू पातशाहियां दित्तियां, गुरु कलगीधर सच्चे पातशाह ने, दिउ इन गरीब सिखण को पातशाही, आपां तां उहनां दा गुण नहीं जाने, अजे ताई उहनूं पछाणिया नहीं, अजे ताई उहनूं नहीं समझ सके। तां जिहड़ा गुणां दा सागर है, इन्ने गुण उस मालक दे समझणे तां बड़ी दूर दी गल है, उह मुकंद मुक्ति दाता है, अजे ताई तां इह गुण नहीं आपां उहदा मालक दा जाण सके। बहुते गुणा नूं जानना तां बड़ी दूर दी गल है खालसा जी। जिन्हां ने एक गुण भी मालक दा जान लिया कि वह कृपालू है, दया दा सागर है, उन्हां दा उधार हो गया। प्रेमा कोड़ी आया गुरु अमरदास साहब जी दे चरण फड़ लए, मेरा गया कछोटा लद्दा, पता सी वह दया दे सागर ने, बड़े प्यार वाले हन। तां गुरमुखो सतगुरां ने उहदा उधार कर दिता, केवल उहदा शरीर रोग नहीं कीता, अंदर दे पर्दे खोल के उन्हूं भी भाव सागर तो साहब जी ने तार दिता है। जिन्हां ने गुरु का एक गुण भी जान लिया, उन्हूं पछाण लिया, उहदी आराधना कर ली, वह भी भाव सागर तो तर गए। कवि जी कहिंदे, हे अकाल पुरख तू सुखां दा सागर है, तेरे गुणा दा कदे भी पारावार नहीं पाया जा सकदा।
पारन जीवन को करता,
तुसीं जग दे जीवां दी प्रतिपालना करदे हो, ऐसे दयावान हो महाराज, जेड़ा औगण भी कमाउंदा है उन्हूं भी पाल दिओ। दास कई बारी उदाहरण देंदा है कि जदों असीं किसी मनुख दे नाल अपना प्रेम रखते हाँ, ते जदों सानू ओ मनुख किते ना किते गलती करदा दिखाई दे जाए, ते असीं मुड़ के उहनूं मूँह नहीं लाउंदे, आपां कह दिंदे आ वी इह तां माड़ा है, इह गलत है, इहदी संगत विच नहीं आपां बैठा, आपां उहदा त्याग करदे आ, तिरस्कार करदे आ। जिहनूं बंदा दान देंदा होवे, जेकर पता लग जाए भी इह बंदा माड़े काम करदा, उहनूं दान देणा आपां बंद कर दिंदे आ। जिहनूं भोजन देंदे होईए पता लगे भी इह बुरे कर्म करदा, आपां नूं भोजन देना बंद कर दिंदे आ। पर वेखो उह दया रिद स्वामी अकाल पुरख कैसा है, उह समस्त जीवां दे कर्म वेखदा पर फिर भी रोजी रोटी देंदा होया हारदा नहीं। गुरु कलगीधर सच्चे पातशाह जी कहिंदे, दीन दयाल दया निद दोखन देखत है पर देत न हारै। उह दीना ते दया करन वाला दया दा खजाना अकाल पुरख सारिआं दे दुख वेखदा, पर रोजी रोटी देंदा होया पिछे नहीं हटदा, सब दी उपरत पालना करी जा रहे है। ओखत है जल मैं थल मैं पल मैं कल के नहीं करम विचार है। पानी विच की धरती ते रहण वाले जेड़े आकाशचारी ने हर किसे दी उपरत पालना काल पुरख वाहिगुरु कर रहे है। पारण जीवन को करता ओ समस्त जीवां दी प्रतिपालना करदा है।
जिस को जस बेद बदै समचारन,
इसे तरह जेडे चार बेद ने उस अकाल पुरख वाहिगुरु परमेश्वर जी दा जस तां करदे ने, पर उना चार बेदां कोलों भी परमेश्वर बारे जानिया नहीं गया। ਉਹ ਵੀ ਅੰਤ ਨੂੰ ਉਹਨੂੰ ਨੇਤ 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 ਕਹਿ ਪੁਕਾਰਦੇ ਹਨ।
ਚਾਰਨ ਭੇਦ ਲਖਿਓ ਨਾ ਗਇਓ,
ਚਾਰਾਂ ਦੇ ਪਾਸੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭੇਦ ਨਾ ਜਾਣਿਆ ਗਿਆ।
ਕਿਸ ਕੋ ਨਾ ਵਿਸ਼ਿਆ ਸਰੂਪ ਅਕਾਰਨ,
ਕਿਉਂ ਐਸਾ ਅਕਾਰਨ ਰੂਪ ਹੈ ਉਹ ਕਿਸੇ ਇੰਦਰੇ ਦਾ ਵਿਸ਼ਾ ਨਹੀਂ, ਨਾ ਉਹ ਨੇਤਰਾਂ ਦਾ ਵਿਸ਼ਾ ਹੈ, ਨਾ ਉਹ ਰਸਨਾਂ ਦਾ ਵਿਸ਼ਾ ਹੈ, ਨਾ ਉਹ ਕੰਨਾਂ ਦਾ ਵਿਸ਼ਾ ਹੈ। ਮਨ ਤੇ ਬੁੱਧ ਤੋਂ ਵੀ ਉਹ ਪਰੇ ਤੋਂ ਪਰੇ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹਦੇ ਤਾਈ ਤਾਂ ਕਿਸੇ ਦੀ ਪਹੁੰਚ ਨਹੀਂ, ਅਸੰਭ ਹੈ। ਕੌਣ ਪਹੁੰਚੇ ਉਹਦੇ ਤਾਈ? ਅਗੰਭ ਹੈ। ਕੋਈ ਪਹੁੰਚ ਸਕਦਾ ਉਹਦੇ ਤਾਈ? ਕਿਸੇ ਦੀ ਵੀ ਪਹੁੰਚ ਨਹੀਂ ਉਹਦੇ ਤਾਈ। ਇੱਕ ਬੜਾ ਸੁੰਦਰ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੁੰਦਾ, ਆਏ ਨਾ ਸਕਾ ਤੁਝ ਕੰਨ ਪਿਆਰੇ, ਭੇਜ ਨਾ ਸਕਾ ਕੋਏ, ਨਾ ਤਾਂ ਮੈਂ ਆਪ ਤੇਰੇ ਤਾਈ ਆ ਸਕਦਾ ਤੇ ਨਾ ਕਿਸੇ ਨੂੰ ਭੇਜ ਸਕਦਾ, ਕਿਉਂਕਿ ਵਾਹਿਗੁਰੂ ਤੇਰੇ ਤਾਈ ਨਾ ਮੇਰੀ ਪਹੁੰਚ ਹੈ ਨਾ ਕਿਸੇ ਦੂਜੇ ਦੀ ਪਹੁੰਚ ਹੈ। ਫਿਰ ਇਸ ਅਵਸਥਾ ਵਿੱਚ ਕੀ ਹੁੰਦਾ ਵੀ ਉਹ ਆਪ ਆ ਕੇ ਮਿਲਦਾ ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ। ਜਿੰਨੇ ਵੀ ਭਗਤ ਜਨ ਨੇ ਉਹਨਾਂ ਨੂੰ ਪਰਮੇਸ਼ਰ ਆਪ ਆ ਕੇ ਮਿਲਿਆ। ਚਲੋ ਉਦਾਹਰਣ ਵਜੋਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਚ ਜਾਂਦੇ, ਉਥੋਂ ਸੰਗਲਾ ਦੀਪ ਜਾਂਦੇ ਨੇ ਰਾਜੇ ਸ਼ਿਵਨਾਭ ਦੇ ਕੋਲ, ਤੇ ਰਾਜਾ ਸ਼ਿਵਨਾਭ ਤਾਂ ਭਾਈ ਮਨ ਸੁਖ ਨੂੰ ਕਹਿੰਦਾ ਸੀ ਵੀ ਤੁਸੀਂ ਮੇਰੇ ਨਾਲ ਚੱਲੋ ਵੀ ਤੁਹਾਡਾ ਸਾਰਾ ਵਪਾਰ ਦਾ ਸਮਾਨ ਮੈਂ ਖਰੀਦ ਲੈਂਦਾ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ ਦਿਓ। ਕਹਿੰਦੇ ਲੋੜ ਨਹੀਂ, ਉੱਥੇ ਜਾਣ ਦੀ ਇੱਥੇ ਹੀ ਆ ਜਾਣਾ। ਇਸ ਪੱਖ ਨੂੰ ਥੋੜਾ ਜਿਹਾ ਸਿਧਾਂਤਕ ਪੱਖ ਤੇ ਜੇ ਅੰਦਰੂਨੀ ਭਾਵ ਨਾਲ ਸਮਝ ਲਈਏ ਕਿ ਆਪਾਂ ਨਹੀਂ ਜਾ ਸਕਦੇ, ਨਾ ਕਿਸੇ ਨੂੰ ਭੇਜ ਸਕਦੇ ਹਾਂ, ਕਿਉਂਕਿ ਸਾਡੀ ਪਹੁੰਚ ਹੀ ਨਹੀਂ ਉਹਦੇ ਤਾਈ, ਉਹ ਆਪੇ ਹੀ ਚੱਲ ਕੇ ਆਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਲਹਿਣਾ ਸਾਹਿਬ ਜੀ ਨੂੰ ਆਪੇ ਲੈਣ ਵਾਸਤੇ ਆਏ ਨੇ, ਆਪੇ ਆਏ ਸਨ ਨਾ ਲੈਣ ਵਾਸਤੇ, ਬੜਿਆਂ ਨੂੰ ਰਾਹ ਪੁੱਛਿਆ, ਅਖੀਰ ਗੁਰੂ ਨਾਨਕ ਸਾਹਿਬ ਜੀ ਆਪੇ ਪੁੱਜ ਗਏ। ਤੋ ਇਸ ਕਰਕੇ ਉਹ ਨਾ ਮਨ ਦਾ ਵਿਸ਼ਾ ਹੈ, ਨਾ ਉਹ ਬਾਣੀ ਦਾ ਵਿਸ਼ਾ ਹੈ, ਤਾਂ ਉਹ ਅਕਾਰਨ ਹੈ। ਤਾਂ ਵੇਦਾਂ ਪਾਸੋਂ ਇਸ ਕਰਕੇ ਉਹਦਾ ਭੇਦ ਨਹੀਂ ਪਾਇਆ ਜਾ ਸਕਿਆ, ਕਿਉਂਕਿ ਉਹ ਮਨ ਬਾਣੀ ਆਦਿਕ ਦਾ ਵਿਸ਼ਾ ਨਹੀਂ ਹੈ।
ਕਾਰਨ ਜੋ ਬ੍ਰਹਿਮੰਡ ਅਖੰਡ,
ਜਿਤਨੇ ਵੀ ਉਹ ਬ੍ਰਹਿਮੰਡ ਨੇ ਇਹਨਾਂ ਦਾ ਉਹ ਕਾਰਨ ਹੈ, ਪਰਮਾਤਮਾ ਦਾ ਬ੍ਰਹਮ ਦਾ ਕੋਈ ਕਾਰਨ ਨਹੀਂ। ਬ੍ਰਹਮ ਦਾ ਕੋਈ ਕਾਰਨ ਹੈ ਹੀ ਨਹੀਂ, ਕਿੱਦਾਂ ਉਪਜਿਆ, ਕਿੱਦਾਂ ਪੈਦਾ ਹੋਇਆ, ਕਿਹਨੇ ਬਣਾਇਆ, ਕਿਸ ਤਰ੍ਹਾਂ ਦਾ ਉਹਦਾ ਸਰੂਪ ਹੈ, ਉਹਦਾ ਤਾਂ ਕੋਈ ਕਾਰਨ ਹੀ ਨਹੀਂ। ਜਿਹਦਾ ਕੋਈ ਕਾਰਨ ਨਹੀਂ ਤੇ ਫਿਰ ਸੁਭਾਵਕ ਹੈ ਵੀ ਉਹ ਵਸਤੂ ਕੈਸੇ ਹੋ ਸਕਦੀ ਹੈ। ਪਰ ਉਹ ਹੈ, ਕਾਰਨ ਤਾਂ ਕੋਈ ਨਹੀਂ ਹੈ, ਤਾਂ ਅਕਾਰਨ ਪਰ ਹੈ। ਪਰ ਸਤਿਗੁਰੂ ਕਹਿੰਦੇ ਨੇ ਕਿ ਜਿਤਨਾ ਵੀ ਬ੍ਰਹਿਮੰਡ ਆ ਉਹ ਸਾਰੇ ਬ੍ਰਹਿਮੰਡ ਦਾ ਫਿਰ ਕਾਰਨ ਹੈ, ਜਿਤਨੇ ਵੀ ਬ੍ਰਹਿਮੰਡ ਦੀ ਉਤਪਤੀ ਉਸੇ ਨੇ ਕੀਤੀ ਹੈ, ਪਰ ਉਹ ਆਪ ਅਖੰਡ ਹੈ, ਖੰਡ ਖੰਡ ਨਹੀਂ ਕਦੇ ਹੁੰਦਾ। ਹਸਤੀ ਕੀਟੀ ਤ੍ਰਿਣ ਲੋ ਆਦੰ ਏਕ ਅਖੰਡਤ ਬਸੈ ਅਨਾਦੰ, ਹਾਥੀ ਤੋਂ ਲੈ ਕੇ ਕੀੜੀ ਤਾਈ ਉਹ ਸਾਰਿਆਂ ਵਿੱਚ ਅਖੰਡ ਵਾਹਿਗੁਰੂ ਇੱਕ ਰਸ ਵਰਤ ਰਹੇ ਹੈ, ਇੱਕ ਰਸ। ਹੁਣ ਜਿਹੜੀ ਜੀਵ ਆਤਮਾ ਸਾਡੇ ਅੰਦਰ ਹੈ ਤਾਂ ਸੁਭਾਵਿਕ ਹੈ ਵੀ ਜਿਹੜੇ ਦੂਜੇ ਜੀਵ ਨੇ ਕਿ ਆਪਾਂ ਉਹਨਾਂ ਦੇ ਵਿੱਚ ਕਲਪਦੇ ਹਾਂ ਵੀ ਜੀਵ ਆਤਮਾ ਉਹਨਾਂ ਵਿੱਚ ਵੀ ਸਾਡੇ ਵਰਗੀ ਹੋਵੇਗੀ। ਮੱਛਰ ਦਾ ਕਿੰਨਾ ਕੁ ਆਕਾਰ ਹੈ, ਅਨੁਭਵ ਕਰੀਏ। ਅਸੀਂ ਕਲਪਾਂਗੇ ਵੀ ਮੱਛਰ ਦੇ ਅੰਦਰ ਜੀਵ ਆਤਮਾ ਸਾਡੇ ਜਿਹੀ ਹੋਵੇਗੀ? ਆਪਾਂ ਨਹੀਂ ਕਲਪ ਸਕਦੇ। ਆਪਾਂ ਸੋਚਾਂਗੇ ਤਾਂ ਛੋਟਾ ਜਿਹਾ ਜੀਵ ਮੱਛਰ ਹੈ, ਛੋਟਾ ਜਿਹਾ ਪ੍ਰਾਣੀ ਹੈ, ਕੋਈ ਜਾਨਵਰ ਹੈ, ਦਰਖਤ ਨੇ। ਪਰ ਸੱਚ ਤਾਂ ਇਹ ਹੈ ਵੀ ਉਹਦੀ ਚੇਤਨ ਸੱਤਾ ਸਾਰਿਆਂ ਵਿੱਚ ਸਮਰੂਪ ਹੈ। ਜੈਸੀ ਮਨੁੱਖ ਦੇ ਵਿੱਚ ਹੈ ਤੈਸੀ ਬਨਸਪਤੀ ਵਿੱਚ ਹੈ, ਤੈਸੀ ਜਾਨਵਰਾਂ ਵਿੱਚ ਹੈ, ਤੈਸੀ ਉੱਡਣ ਵਾਲੇ ਪੰਛੀਆਂ ਆਦਿਕ ਦੇ ਵਿੱਚ ਹੈ, ਕੀੜੇ ਮਕੌੜੇ ਤ੍ਰਿਗਤ ਜੂਨਾਂ ਸਾਰਿਆਂ ਵਿੱਚ ਉਹ ਅਖੰਡ ਰੂਪ ਹੋ ਕਰਕੇ ਵਸ ਰਹੇ ਹੈ।
ਹਸਤੀ ਕੀਟੀ ਤ੍ਰਿਣ ਲਹੁ ਆਦਿ ਹਾਥੀ ਤੋਂ ਲੈ ਕੇ ਕੀੜੀ ਕੀੜੀ ਤੋਂ ਲੈ ਕੇ ਤ੍ਰਿਣ ਤੀਲਿਆ ਤਾਈ ਏਕ ਅਖੰਡਤ ਬਸੈ ਅਨਾਦੰ ਇਹਨਾਂ ਸਾਰਿਆਂ ਵਿੱਚ ਇੱਕ ਅਖੰਡ ਅਕਾਲ ਪੁਰਖ ਵਾਹਿਗੁਰੂ ਇੱਕ ਰਸ ਵਿਆਪਕ ਹੈ ਇਸ ਕਰਕੇ ਉਹ ਅਖੰਡ ਹੈ ਕਦੇ ਟੋਟੇ ਟੋਟੇ ਨਾ ਹੋਣ ਵਾਲਾ ਸਾਰਿਆਂ ਵਿੱਚ ਇੱਕ ਸਮਾਨ ਰੂਪ ਹੋ ਕਰਕੇ ਉਹ ਵਸ ਰਿਹਾ ਹੈ
ਨਿਰੰਤਰ ਆਪ ਰਮਿਓ ਤਮ ਤਾਰਨਾ
ਇਸੇ ਪ੍ਰਕਾਰ ਕਹਿੰਦੇ ਉਹ ਨਿਰੰਤਰ ਇੱਕ ਰਸ ਆਪ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਨਾ ਘੱਟ ਹੈ ਨਾ ਕਿਤੇ ਵੱਧ ਹੈ ਉਹਦੀ ਜੋਤ ਸਭਨਾ ਵਿੱਚ ਇੱਕ ਸਮਾਨ ਹੈ ਸਤਿਗੁਰੂ ਜੀ ਕਹਿੰਦੇ ਨਾ ਜਿਮੀ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ ਉਹਦੀ ਜਿਹੜੀ ਚੇਤਨ ਸੱਤਾ ਉਹਦੀ ਜੋਤ ਸਾਰਿਆਂ ਵਿੱਚ ਧਰਤੀ ਆਕਾਸ਼ ਦੇ ਵਿੱਚ ਇੱਕ ਸਮਾਨ ਹੋ ਕਰਕੇ ਵਸੀ ਹੈ ਨਾ ਘਟਦੀ ਹੈ ਤੇ ਨਾ ਵਧਦੀ ਹੈ
ਤਾਰੇ ਅਨੇਕ ਵਿਵੇਕ ਜਹਾਜ਼ ਦੇ
ਕਵੀ ਭਾਈ ਸੰਤੋਖ ਸਿੰਘ ਜੀ ਅਕਾਲ ਪੁਰਖ ਦੇ ਮੰਗਲ ਤੋਂ ਬਾਅਦ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮੰਗਲ ਕਰਦੇ ਨੇ ਜਿਨ੍ਹਾਂ ਦੀ ਬਾਬਤ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਸਰਬਲੋ ਪ੍ਰਕਾਸ਼ ਵਿੱਚ ਲਿਖਦੇ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਦੀ ਉਹ ਸ਼ੁਭ ਬੰਸ ਪ੍ਰਦਾਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੌਣ ਨੇ ਗੁਰੂ ਕਲਗੀ ਧਰ ਜੀ ਕਹਿੰਦੇ ਆਪ ਪਰਮੇਸ਼ਵਰ ਹਨ ਇਸ ਮਾਤ ਲੋਕ ਦੀ ਧਰਤੀ ਉੱਪਰ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਜੈਸੇ ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਦੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਅਕਾਲ ਪੁਰਖ ਸਮਾਤ ਲੋਕ ਦੀ ਧਰਤੀ ਤੇ ਆਏ ਸਾਡੇ ਜਿਹੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਾਡਾ ਜਿਹਾ ਹੀ ਰੂਪ ਉਹਨਾਂ ਨੇ ਧਾਰਨ ਕਰ ਲਿਆ ਮਨੁੱਖਾ ਜਾਮੇ ਦੇ ਵਿੱਚ ਆਏ ਤਾਰੇ ਅਨੇਕ ਵਿਵੇਕ ਜਹਾਜ਼ ਦੇ ਗਿਆਨ ਰੂਪੀ ਜਹਾਜ਼ ਬਖਸ਼ਿਸ਼ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅਨੇਕਾਂ ਹੀ ਜੀਵਾਂ ਨੂੰ ਭਵ ਸਾਗਰ ਤੋਂ ਤਾਰ ਦਿੱਤਾ ਅਨੇਕਾਂ ਦਾ ਹੀ ਉਧਾਰ ਕਰ ਦਿੱਤਾ ਹੈ
ਖੋਲ ਦੀਏ ਔਰ ਮੋਹ ਕੇ ਤਾਰੇ
ਜਿਹੜੇ ਹਿਰਦੇ ਵਿੱਚ ਮੋਹ ਦੇ ਤਾਲੇ ਲੱਗੇ ਹੋਏ ਸਨ ਨਾ ਜਿਨ੍ਹਾਂ ਨੂੰ ਕੋਈ ਖੋਲ ਨਹੀਂ ਸਕਿਆ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਜਿਨ੍ਹਾਂ ਜਿਨ੍ਹਾਂ ਉੱਪਰ ਮਹਾਰਾਜ ਦੀ ਦ੍ਰਿਸ਼ਟੀ ਪਈ ਉਹਨਾਂ ਦੇ ਹਿਰਦੇ ਦੇ ਮੋਹ ਦੇ ਤਾਲੇ ਮੇਰੇ ਪਾਤਸ਼ਾਹ ਨੇ ਖੋਲ ਦਿੱਤੇ ਨੇ ਜਿਨ੍ਹਾਂ ਨੂੰ ਕੋਈ ਤਾਰ ਨਹੀਂ ਸਕਿਆ ਦੇਵਲੂਤ ਵਰਗੇ ਹੋਰ ਕੌਟੇ ਰਾਕਸ਼ ਵਰਗੇ ਕੈਸੇ ਸ਼ਰਾਪੇ ਹੋਏ ਸਨ ਗੁਰੂ ਨਾਨਕ ਸਾਹਿਬ ਨੇ ਦਇਆ ਕਰਕੇ ਉਹਨਾਂ ਨੂੰ ਵੀ ਭਵ ਸਾਗਰ ਤੋਂ ਤਾਰ ਦਿੱਤਾ ਹੈ
ਤਾਰੇ ਵਿਸਾਲ ਪਖੰਡ ਪ੍ਰਚੰਡ ਜੇ
ਸਤ ਸੰਗਤ ਜੀ ਜਿਹੜੇ ਪ੍ਰਚੰਡ ਪਖੰਡ ਕਰਨ ਵਾਲੇ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਚੰਡ ਹੋ ਕੇ ਉਹਨਾਂ ਨੂੰ ਤਾੜਿਆ ਵੀ ਜਿਨ੍ਹਾਂ ਨੂੰ ਤਾੜਨ ਦੀ ਲੋੜ ਪਈ ਉਹਨਾਂ ਨੂੰ ਤਾੜਿਆ ਕਿਉਂਕਿ ਜੇਕਰ ਕੋਈ ਗਿਆਨ ਦਾ ਅਧਿਕਾਰੀ ਗਿਆਨ ਉਸ ਨੂੰ ਦਿੱਤਾ ਜਾ ਸਕਦਾ ਨਾ ਜਿਹੜਾ ਗਿਆਨ ਦਾ ਅਧਿਕਾਰੀ ਨਹੀਂ ਉਹਨੂੰ ਗਿਆਨ ਕਿਵੇਂ ਦੇਵਾਂਗੇ ਆਪਾਂ ਉਹ ਤਾਂ ਗਿਆਨ ਨਾਲ ਸਮਝੇਗਾ ਨਹੀਂ ਜਿਵੇਂ ਬੁੱਧ ਇੱਕ ਦਿਨ ਉਪਦੇਸ਼ ਦੇਣ ਲੱਗ ਪਏ ਕਿਸੇ ਬੰਦੇ ਨੂੰ ਜਿਉਂ ਉਪਦੇਸ਼ ਦੇਣ ਲੱਗੇ ਤੇ ਬਾਅਦ ਵਿੱਚ ਕਹਿੰਦੇ ਸਮਝ ਆਈ ਕੁਝ ਉਹ ਕਹਿੰਦਾ ਜੀ ਮੈਨੂੰ ਤਾਂ ਸਮਝ ਨਹੀਂ ਆਈ ਕਹਿੰਦੇ ਕਿਉਂ ਵੀ ਇੱਕ ਘੰਟਾ ਹੋ ਗਿਆ ਮੈਂ ਤੈਨੂੰ ਉਪਦੇਸ਼ ਦੇ ਰਿਹਾ ਉਹ ਕਹਿੰਦੇ ਜੀ ਆਪਾਂ ਨੂੰ ਤਾਂ ਲੱਗੀ ਹੈ ਭੁੱਖ ਆਪਾਂ ਨੂੰ ਭੋਜਨ ਚਾਹੀਦਾ ਹੁਣ ਜਿਹਨੂੰ ਭੋਜਨ ਚਾਹੀਦਾ ਤੇ ਉਹਨੂੰ ਉਪਦੇਸ਼ ਦੇਈ ਜਾਈਏ ਉਹਨੂੰ ਸਮਝ ਆਏਗੀ ਕੁਝ ਜਿਹਨੇ ਭੋਜਨ ਛਕਣਾ ਉਹਨੂੰ ਭੋਜਨ ਚਾਹੀਦਾ ਜਿਹੜਾ ਗਿਆਨ ਦਾ ਅਧਿਕਾਰੀ ਹੈ ਉਹਨੂੰ ਗਿਆਨ ਚਾਹੀਦਾ ਤੇ ਜਿਹੜਾ ਗਿਆਨ ਨਾਲ ਨਾ ਸਮਝੇ ਫਿਰ ਉਹਨੂੰ ਤਾੜਨਾ ਵੀ ਕਰਨੀ ਪੈਂਦੀ ਹੈ ਬੰਦਾ ਪਸ਼ੂ ਨੂੰ ਤਾੜਦਾ ਕਿਉਂ ਹੈ ਕਿਉਂਕਿ ਪਸ਼ੂ ਸਮਝਦਾ ਨਹੀਂ ਤਾਂ ਪਸ਼ੂ ਨੂੰ ਤਾੜਨਾ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਕਹਿ ਕੇ ਸਮਝਾਉਂਦੇ ਹਾਂ ਜਦੋਂ ਨਹੀਂ ਸਮਝਦਾ ਫਿਰ ਆਪਾਂ ਉਹਦੀ ਤਾੜਨਾ ਵੀ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੱਲ ਬਟਾਲੇ ਜਾਂਦੇ ਨੇ ਸਿੱਧਾ ਨਾਲ ਚਰਚਾ ਹੁੰਦੀ ਹੈ ਜਦੋਂ ਨਹੀਂ ਸਮਝਦੇ ਤੇ ਭੰਗਰਨਾਥ ਵਰਗਾ ਆਕਾਸ਼ ਵਿੱਚ ਉੱਡ ਪੈਂਦਾ ਤੇ ਗੁਰੂ ਨਾਨਕ ਸਾਹਿਬ ਜੀ ਸਮਝ ਗਏ ਵੀ ਇਹ ਨਹੀਂ ਏਦਾਂ ਸਮਝਣ ਵਾਲਾ ਮਹਾਰਾਜ ਨੇ ਚਰਨ ਦੀ ਖੜਾ ਪਿੱਛੇ ਉਡਾ ਦਿੱਤੀ ਉਹਦੇ ਹੁਣ ਉਹ ਜਿੱਥੇ ਭੰਗਰਨਾਥ ਜਾਂਦਾ ਉਹਦੇ ਸਿਰ ਚ ਵੱਜਦੀ ਖੜਾ ਮਹਾਰਾਜ ਜੀ ਦੀ ਇਹੋ ਜੇ ਪਖੰਡ ਕਰਨ ਵਾਲੇ ਜਿਹੜੇ ਸਨ ਉਹਨਾਂ ਨੂੰ ਮਹਾਰਾਜ ਨੇ ਪ੍ਰਚੰਡ ਹੋ ਕਰਕੇ ਫਿਰ ਤਾੜਿਆ ਤਾੜ ਕੇ ਉਹਨਾਂ ਨੂੰ ਸਮਝਾ ਦਿੱਤਾ ਹੈ ਹਾਂਜੀ
ਅੱਗੇ ਅਰੇ ਤਿੰਨ ਮਾਨ ਉਤਾਰੇ
ਜਿਹੜੇ ਅੱਗੇ ਆ ਕੇ ਅੜ ਗਏ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਦਾ ਮਾਨ ਸਤਿਗੁਰਾਂ ਨੇ ਉਤਾਰ ਦਿੱਤਾ ਕਿਤੇ ਸਿੱਧਾਂ ਦਾ ਮਾਣ ਸਤਿਗੁਰਾਂ ਨੇ ਉਤਾਰਿਆ ਸ਼ਬਦ ਜਿੱਦੀ ਸਿੱਧ ਮੰਡਲੀ ਕਿ ਤੂੰ ਸੇ ਆਪਣਾ ਪੰਥ ਨਿਰਲ ਸਿੱਧਾਂ ਦਾ ਮਾਣ ਹੰਕਾਰ ਤੋੜ ਕੇ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿਤੇ ਜਗਨਨਾਥਪੁਰੀ ਜਾਂਦੇ ਨੇ ਕਿਤੇ ਕੁਰਸ਼ੇਤਰ ਜਾ ਕੇ ਪੰਡਤਾਂ ਨਾਲ ਚਰਚਾ ਕਰਦੇ ਕਿਤੇ ਮਹਾਰਾਜ ਜੀ ਮਦੀਨੇ ਜਾਂਦੇ ਕਿਤੇ ਮੱਕੇ ਜਾ ਕੇ ਉੱਥੋਂ ਦੇ ਲੋਕਾਂ ਦਾ ਹੰਕਾਰ ਦੂਰ ਕਰਦੇ ਨੇ ਭਾਵੇਂ ਜੀਵਨ ਵਰਗਿਆਂ ਨੇ ਲੱਤ ਕੱਢ ਮਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਰ ਉਹਨਾਂ ਦਾ ਮਾਣ ਮੇਰੇ ਪਾਤਸ਼ਾਹ ਨੇ ਤੋੜ ਦਿੱਤਾ ਕਿ ਜਿੱਧਰ ਰੱਬ ਦਾ ਘਰ ਨਹੀਂ ਉੱਧਰ ਮੇਰੇ ਪੈਰ ਕਰ ਦਿਓ ਤੇ ਜਿੱਧਰ ਉਹ ਪੈਰ ਕਰਦਾ ਮਹਾਰਾਜ ਜੀ ਦੇ ਚਰਨ ਕਰਦਾ ਉੱਧਰ ਮੱਕਾ ਘੁੰਮ ਜਾਂਦਾ ਹੈ ਉਹਨਾਂ ਨੂੰ ਬੜਾ ਮਾਣ ਹੰਕਾਰ ਮੇਰੇ ਸਾਹਿਬ ਨੇ ਉਹਨਾਂ ਦਾ ਮਾਣ ਹੰਕਾਰ ਵੀ ਅੰਦਰੋਂ ਨਿਵਿਰਤ ਕਰ ਦਿੱਤਾ ਆ ਗਏ ਅਰੇ ਤਿੰਨ ਮਾਂ ਨੇ ਉਤਾਰੇ ਜਿਹੜੇ ਅੱਗੇ ਅੜ ਗਏ ਉਹਨਾਂ ਦਾ ਮਾਨ ਸਾਹਿਬਾਂ ਨੇ ਉਤਾਰ ਦਿੱਤਾ
ਤਾਰੇ ਬਿਲੋਚਨ ਤੇ ਦਰਸੇ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੇਤਰਾਂ ਦੀਆਂ ਜਿਹੜੀਆਂ ਧੀਰੀਆਂ ਨੇ ਜਦੋਂ ਉਹਨਾਂ ਨਾਲ ਵੇਖਦੇ ਨੇ ਨਾ ਕਿਰਪਾ ਕਟਾਕਸ਼ ਨਾਲ ਹੀ ਵੇਖਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਵੇਖਣ ਮਾਤਰ ਹੀ ਉਹਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ ਤੇ ਜਿਹਨਾਂ ਜਿਹਨਾਂ ਨੇ ਦਰਸ਼ਨ ਕੀਤੇ ਜਿਨੀ ਦਰਸ਼ਨ ਪਾਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਦਦਾਰ ਕਰਕੇ ਇਸ ਤਰ੍ਹਾਂ ਵਿਕਾਰਾਂ ਤੋਂ ਭਵ ਸਾਗਰ ਤੋਂ ਉਭਰ ਗਏ ਹਨ
ਉਭਰੇ ਸੋ ਅਸੰਖ ਜਥਾ ਨਭ ਤਾਰੇ
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਣਗਿਣਤ ਜੀਵਾਂ ਦਾ ਮਹਾਰਾਜ ਨੇ ਭਵ ਸਾਗਰ ਤੋਂ ਪਾਰ ਉਤਾਰਾ ਕੀਤਾ ਹੈ ਜੈਸੇ ਨਭ ਆਕਾਸ਼ ਵਿੱਚ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਆਪਾਂ ਕਰ ਸਕਦੇ ਐਸੇ ਬੇਅੰਤ ਜੀਵਾਂ ਦਾ ਉਧਾਰ ਮੇਰੇ ਸਾਹਿਬਾਂ ਨੇ ਕੀਤਾ ਹੈ
ਤਾਰੇ ਤਰੇ ਅਰ ਮਾਰੇ ਮਰੇ
ਜਿਨ੍ਹਾਂ ਨੂੰ ਸਤਿਗੁਰਾਂ ਨੇ ਤਾਰਿਆ ਉਹ ਤਰ ਗਏ ਜਿਨ੍ਹਾਂ ਨੂੰ ਮਾਰਿਆ ਉਹ ਮਰ ਗਏ ਜਿਹੜੇ ਸ਼ਰਨ ਪੈ ਗਏ ਉਹ ਤਰ ਗਏ ਜਿਹੜੇ ਅੜ ਗਏ ਉਹ ਝੜ ਗਏ ਨੇ ਜਿਨ੍ਹਾਂ ਨੂੰ ਗੁਰੂ ਮਾਰੇ ਉਹਨਾਂ ਨੂੰ ਕੋਈ ਨੀ ਰੱਖ ਸਕਦਾ ਜਿਨ੍ਹਾਂ ਨੂੰ ਗੁਰੂ ਤਾਰੇ ਉਹਨਾਂ ਨੂੰ ਡੋਬ ਕੋਈ ਨੀ ਸਕਦਾ ਤਾਂ ਕਵੀ ਜੀ ਕਹਿੰਦੇ ਤਾਰੇ ਤਰੇ ਅਰ ਮਾਰੇ ਮਰੇ ਜਿਨ੍ਹਾਂ ਨੂੰ ਤਾਰਿਆ ਉਹ ਤਰ ਗਏ ਜਿਨ੍ਹਾਂ ਨੂੰ ਮਾਰਿਆ ਉਹ ਮਰ ਗਏ ਹਨ
ਗੁਰ ਨਾਨਕ ਕੀ ਨਾ ਪਏ ਤਮ ਤਾਰੇ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਨੂੰ ਵੱਡਾ ਕੀਤਾ ਉਹ ਵੱਡੇ ਹੋ ਗਏ ਜਿਨ੍ਹਾਂ ਨੂੰ ਛੋਟਾ ਕੀਤਾ ਉਹ ਛੋਟੇ ਬਣ ਗਏ ਕਿਸੇ ਨੂੰ ਭਿਖਾਰੀ ਬਣਾ ਦਿੱਤਾ ਰਾਜੇ ਤੋਂ ਤੇ ਕਿਸੇ ਨੂੰ ਭਿਖਾਰੀ ਤੋਂ ਰਾਜਾ ਪਾਤਸ਼ਾਹ ਨੇ ਬਣਾ ਦਿੱਤਾ ਜਿਵੇਂ ਨਗਰ ਤੋਂ ਬਾਹਰ ਸਤਿਗੁਰੂ ਜੀ ਬੈਠੇ ਨੇ ਇੱਕ ਬੱਚਾ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਚਣੇ ਆਦਿਕ ਲੈ ਕੇ ਆਇਆ ਸੇਵਾ ਕੀਤੀ ਕਹਿੰਦਾ ਮਹਾਰਾਜ ਜੀ ਲੰਗਰ ਲੈ ਕੇ ਆਇਆ ਘਰੋਂ ਆਪ ਜੀ ਇੱਥੇ ਬਰਾਜੋ ਲੰਗਰ ਤੋਂ ਬਿਨਾਂ ਨਾ ਜਾਇਓ ਤੇ ਸਾਹਿਬ ਕਹਿੰਦੇ ਨਾਨਕ ਸੇਵਤੀ ਰਜੇ ਆਓ ਬਹੁ ਸੁਲਤਾਨ ਬਚਨ ਕਰਨ ਮਾਤਰ ਹੀ ਉਹਨੂੰ ਨਗਰ ਦਾ ਸੁਲਤਾਨ ਪਾਤਸ਼ਾਹ ਨੇ ਬਣਾ ਦਿੱਤਾ ਸੀ ਜਿਨ੍ਹਾਂ ਨੂੰ ਮਹਾਰਾਜ ਨੇ ਸੁਲਤਾਨ ਬਣਾਇਆ ਉਹ ਸੁਲਤਾਨ ਬਣ ਗਏ ਤੇ ਸਾਧ ਸੰਗਤ ਜੀ ਜਿਹੜੇ ਹੰਕਾਰ ਕਰਕੇ ਸਨਮੁਖ ਆਏ ਵੇਖੋ ਮਲਕ ਭਾਗੋ ਵਰਗੇ ਉਹਨਾਂ ਦੀ ਪੱਤ ਵੀ ਫਿਰ ਉਤਰ ਗਈ ਹੈ ਇਸ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਵੱਡਾ ਕਰੇ ਉਹ ਵੱਡੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਛੋਟਾ ਕਰੇ ਉਹ ਛੋਟੇ ਹੋ ਜਾਂਦੇ ਹਨ
ਚੌਪਈ ਬੰਦ ਨਾ ਹੋਵਹਿ ਸ਼ਰਨ ਮੁਕੰਦ
ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਨਾਨਕ ਅੰਗਦ ਕਰਮਾਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਅਸਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਕਰਕੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਦਾ ਰੂਪ ਮੰਨਿਆ ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਮੰਨਿਆ ਹੈ ਦੋਨੇ ਇੱਕ ਰੂਪ ਹੀ ਨੇ ਐਸੇ ਮੇਰੇ ਪਾਤਸ਼ਾਹ ਮੁਕੰਦ ਮੁਕਤੀ ਦਾਤੇ ਨੇ ਜਦੋਂ ਉਹਨਾਂ ਦੀ ਸ਼ਰਨ ਦੇ ਵਿੱਚ ਆਈਏ ਤੇ ਕਿਸੇ ਤਰ੍ਹਾਂ ਦਾ ਫਿਰ ਬੰਧਨ ਨਹੀਂ ਰਹਿੰਦਾ ਇਹਦਾ ਪਹਿਲਾ ਭਾਵ ਹੈ ਕਿ ਉਹਨਾਂ ਦੀ ਸ਼ਰਨ ਦੇ ਵਿੱਚ ਕੋਈ ਬੰਦਿਸ਼ ਨਹੀਂ ਕੋਈ ਵੀ ਆਵੇ ਕੋਈ ਵੀ ਚਲਾ ਜਾਏ ਚਾਹੇ ਕੋਈ ਪਾਪੀ ਆਵੇ ਕੋਈ ਅਪਰਾਧੀ ਆਵੇ ਸਭ ਦਾ ਹੀ ਭਲਾ ਕਰੀ ਜਾਂਦੇ ਨੇ ਜਿਵੇਂ ਖਡੂਰ ਸਾਹਿਬ ਦਾ ਮਦਪਾਨੀ ਜਿਹੜਾ ਹੰਕਾਰੀ ਚੌਧਰੀ ਆਇਆ ਉਹਦਾ ਵੀ ਭਲਾ ਮਹਾਰਾਜ ਨੇ ਕੀਤਾ ਹੁਕਮ ਕਰ ਦਿੱਤਾ ਵੀ ਬਚਨ ਪਾਲ ਨਹੀਂ ਸਾਡਾ ਵੀ ਅੱਜ ਤੋਂ ਬਾਅਦ ਮਦਰਾ ਦਾ ਸੇਵਨ ਨਾ ਕਰੀ ਜੇ ਕੀਤਾ ਤੇ ਫਿਰ ਰੋਗ ਆ ਕੇ ਤੈਨੂੰ ਵਿਆਪ ਜਾਣਾ ਉਹਨਾਂ ਦੇ ਦਰਬਾਰ ਵਿੱਚ ਕੋਈ ਵੀ ਆਵੇ ਸਭ ਦਾ ਭਲਾ ਹੈ ਤਾਂ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਿਹੇ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਜਿਸ ਦਰ ਦੇ ਉੱਤੇ ਕਿਤੇ ਵੀ ਆਣ ਜਾਣ ਦੀ ਰੁਕਾਵਟ ਨਹੀਂ ਵੇਖੋ ਕਿਸੇ ਕੋਲੋਂ ਮੰਗਣ ਲਈ ਇੱਕ ਦਿਨ ਦੋ ਦਿਨ ਚਾਰ ਦਿਨ ਜਾਈਏ ਇੱਕ ਦਿਨ ਅਗਲਾ ਕਹਿੰਦਾ ਰੋਜ਼ ਹੀ ਆ ਜਾਂਦਾ ਮੰਗਣ ਵਾਸਤੇ ਪਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਦਰਬਾਰ ਵਿੱਚ ਰੋਜ਼ ਮੰਗਣ ਵਾਸਤੇ ਆਈਏ ਨਾ ਤੇ ਕਦੇ ਰੋਕਿਆ ਨਹੀਂ ਜਾਂਦਾ ਟੋਕਿਆ ਨਹੀਂ ਜਾਂਦਾ ਵੀ ਰੋਜ਼ ਹੀ ਆ ਜਾਂਦੇ ਮੰਗਣ ਵਾਸਤੇ ਐਸੀ ਤੁਹਾਡੀ ਸ਼ਰਨ ਹੈ ਹੁਣ ਦੂਜਾ ਭਾਵ ਜਿਨ੍ਹਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰ ਲਈ ਐਸੇ ਮੁਕਤੀ ਦਾਤੇ ਦੇ ਉਹਨਾਂ ਨੂੰ ਫਿਰ ਕਦੇ ਜਮ ਰੋਕਦੇ ਨਹੀਂ ਹਨ ਉਹ ਮੁਕਤ ਹੋ ਜਾਂਦੇ ਹਨ
ਕੰਦ ਆਨੰਦ ਤ੍ਰਿਹਣ ਕੁਲ ਚੰਦ
ਤ੍ਰਿਹਣ ਕੁਲ ਦੇ ਚੰਦ ਚੰਦਰਮਾ ਉਹਨਾਂ ਦੇ ਜਸ ਨੂੰ ਉਜਲਾ ਕਰਨ ਵਾਲੇ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਚੰਦਰਮਾ ਰੂਪ ਹੋ ਕਰਕੇ ਤ੍ਰਿਹਣ ਕੁਲ ਵਿੱਚ ਪ੍ਰਗਟ ਹੋਏ ਤੇ ਉਹਨਾਂ ਦਾ ਜਸ ਮਾਣ ਵੀ ਵਧਾ ਦਿੱਤਾ ਮੇਰੇ ਪਾਤਸ਼ਾਹ ਨੇ ਤਾਂ ਐਸੇ ਪਾਤਸ਼ਾਹ ਜੀ ਆਨੰਦ ਦਾ ਮੂਲ ਹਨ ਸਰਬ ਆਨੰਦ ਉਹਨਾਂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਆਨੰਦ ਦੀ ਗੱਲ ਤਾਂ ਹਰ ਕੋਈ ਕਰਦਾ ਕਿਸੇ ਨੂੰ ਭੋਜਨ ਛੱਕ ਕੇ ਆ ਜਾਂਦਾ ਹੈ ਕਿਸੇ ਨੂੰ ਚੰਗੇ ਕੱਪੜੇ ਪਾ ਕੇ ਆ ਜਾਂਦਾ ਕਿਸੇ ਨੂੰ ਚੰਗੇ ਮਹਿਲ ਵਿੱਚ ਰਹਿ ਕੇ ਆਨੰਦ ਆ ਜਾਂਦਾ ਮਹਾਰਾਜ ਜੀ ਕਹਿੰਦੇ ਆਨੰਦ ਦੀ ਗੱਲ ਹਰ ਕੋਈ ਕਰਦਾ ਪਰ ਆਨੰਦ ਹੈ ਕਿ ਇਹ ਆਨੰਦ ਅਸੀਂ ਆਪਣੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲੋਂ ਜਾਣਿਆ ਹੈ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਇਹ ਆਨੰਦ ਮੈਂ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਜਾਣਿਆ ਵੀ ਆਨੰਦ ਕੀ ਹੁੰਦਾ ਹੈ 12 ਸਾਲ ਗਾਗਰ ਢੋਈ ਆਨੰਦ ਵਿੱਚ ਹੀ ਢੋਈ 12 ਸਾਲ ਸੇਵਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਹੇ ਪਾਤਸ਼ਾਹ ਐਸੀ ਆਪ ਜੀ ਆਨੰਦ ਦੇ ਮੂਲ ਹੋ
ਚੰਦਨ ਚਰਚਿਤ ਸੋ ਜਸ ਅਮੰਦ
ਆਪ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ ਅਮੰਦ ਨਾ ਘਟਣੇ ਵਾਲਾ ਹੈ ਸਦਾ ਇੱਕ ਰਸ ਰਹਿਣ ਵਾਲਾ ਹੈ ਤਾਂ ਕਹਿੰਦੇ ਜਿਵੇਂ ਚੰਦਨ ਦਾ ਛਿੜਕਾਓ ਕੀਤਾ ਹੁੰਦਾ ਨਾ ਉਹਦੀ ਸੁਗੰਧੀ ਆਉਂਦੀ ਹੈ ਇਸੇ ਪ੍ਰਕਾਰ ਸਾਰੇ ਸੰਸਾਰ ਦੇ ਵਿੱਚੋਂ ਤੁਹਾਡੇ ਜਸ ਦੀ ਸੁਗੰਧੀ ਆ ਰਹੀ ਹੈ ਤੇ ਦੂਸਰਾ ਇਹਦਾ ਭਾਵ ਹੈ ਕਿ ਜਿਨ੍ਹਾਂ ਨੇ ਆਪਣੀ ਦਸਨਾ ਨਾਲ ਪਾਤਸ਼ਾਹ ਤੁਹਾਡਾ ਜਸ ਕੀਤਾ ਉਹਨਾਂ ਦੇ ਹਿਰਦੇ ਵਿੱਚੋਂ ਵੀ ਭਗਤੀ ਦੀ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ
ਮੰਦਿਰ ਗੁਣ ਗੁਰ ਅੰਗਦ ਬੰਦ
ਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀ ਮੰਦਿਰ ਹੋ ਗੁਣਾਂ ਦਾ ਘਰ ਹੋ ਗੁਣਾਂ ਦਾ ਤੇ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਮੈਂ ਬਾਰੰਬਾਰ ਵੰਦਨਾ ਕਰਦਾ ਨਮਸਕਾਰ ਕਰਦਾ ਹਾਂ
ਪਾਰਨ ਕਰ ਸਿੱਖੀ ਵਿਸਤਾਰਨ
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੀ ਬਣਿਆ ਵੈ ਕੋਈ ਜੱਗ ਵਿੱਚ ਐਸਾ ਹੈ ਹੀ ਨਹੀਂ ਜਿਹਦੇ ਨਾਲ ਸਤਿਗੁਰਾਂ ਦੀ ਤੁਲਨਾ ਕੀਤੀ ਜਾਏ ਤੁਲਨਾ ਤਾਂ ਉਸ ਵਸਤੂ ਦੀ ਉਸ ਚੀਜ਼ ਦੀ ਕੀਤੀ ਜਾ ਸਕਦੀ ਜਿਹਦੇ ਤੁਲ ਕੋਈ ਦੂਜਾ ਹੋਵੇ ਹੇ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਤੁਲ ਇਸ ਜੱਗ ਵਿੱਚ ਕੋਈ ਹੋਰ ਹੈ ਹੀ ਨਹੀਂ ਕਿਹਦੇ ਨਾਲ ਤੁਹਾਡੀ ਤੁਲਨਾ ਕਰੀਏ ਕਿਹਦੇ ਨਾਲ ਤੁਹਾਡੀ ਉਪਮਾ ਕਰੀਏ ਤੁਹਾਡੇ ਜੇ ਤਾਂ ਕੇਵਲ ਤੁਸੀਂ ਹੋ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਜੈਸੇ ਤੁਸੀਂ ਵੈਸੇ ਤੁਸੀਂ ਹੀ ਹੋ ਐਸੇ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਨੇ ਸਿੱਖੀ ਨੂੰ ਪਾਲਿਆ ਤੇ ਸਿੱਖੀ ਨੂੰ ਫੈਲਾਇਆ ਗੁਰੂ ਅਮਰਦਾਸ ਮਹਾਰਾਜ ਨੇ ਬਾਈ ਮੰਜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਪੀਆਂ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਹਰ ਜਿਨ੍ਹਾਂ ਗੁਰਸਿੱਖਾਂ ਨੂੰ ਥਾਪਿਆ ਉਹ ਬ੍ਰਹਮ ਗਿਆਨੀ ਗੁਰਸਿੱਖ ਪਿਆਰੇ ਸਨ ਕਿ ਜਾਓ ਜਾ ਕੇ ਭਾਈ ਸਿੱਖੀ ਦਾ ਪ੍ਰਚਾਰ ਕਰੋ ਉਹਨਾਂ ਸੇਵਾ ਕੀਤੀ ਕਮਾਈ ਕੀਤੀ ਨਾਮ ਦੀ ਦਾਤ ਲਈ ਤੇ ਜਾ ਕੇ ਨਾਮ ਦੀ ਦਾਤ ਅੱਗੇ ਸੰਸਾਰ ਵਿੱਚ ਵੰਡੀ ਜਪਿਆ ਤੇ ਦੂਜਿਆਂ ਨੂੰ ਜਪਾਇਆ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਸਿੱਖੀ ਨੂੰ ਪਾਲ ਕੇ ਸਿੱਖੀ ਦਾ ਵਿਸਥਾਰ ਕੀਤਾ ਹੈ
ਪਾਰਗ ਮਨ ਥਿਰ ਕੀ ਵਿਸਥਾਰ ਨਾ
ਇਹ ਜਿਹੜਾ ਮਨ ਪਾਰੇ ਵਾਂਗੂ ਹੈ ਜਿਵੇਂ ਪਾਰਾ ਨੀ ਟਿਕਦਾ ਮਨ ਵੀ ਏਦਾਂ ਨੀ ਟਿਕਦਾ ਸਾਡਾ ਪਲ ਵਿੱਚ ਭਗਤ ਬਣ ਜਾਂਦਾ ਪਲ ਵਿੱਚ ਸਾਖਤ ਬਣ ਜਾਂਦਾ ਪਲ ਵਿੱਚ ਇਹਨੂੰ ਅੰਦਰੋਂ ਆਨੰਦ ਪ੍ਰਾਪਤ ਹੋਣ ਲੱਗ ਪੈਂਦਾ ਇੱਕ ਪਲ ਦੇ ਵਿੱਚ ਵਿਸ਼ਈ ਵੀ ਹੋ ਜਾਂਦਾ ਹੈ ਮਨ ਦਾ ਕੀ ਭਰੋਸਾ ਹੈ ਵੀ ਇਹਨੇ ਕੀ ਕਰਨਾ ਮੈਂ ਇੱਕ ਬਚਨ ਪੜਿਆ ਇੱਕ ਗੋਰੇ ਦਾ ਉਹ ਕਹਿੰਦਾ ਵੀ ਜੇ ਮੈਂ ਕਿਸੇ ਨਾਲ ਲੜ ਪਵਾਂ ਨਾ ਜੇ ਕਿਸੇ ਨਾਲ ਲੜ ਪਵਾਂ ਤੇ ਮੈਂ ਅਗਲੇ ਨੂੰ ਕਹਿੰਦਾ ਵੀ ਕੱਲ ਨੂੰ ਆ ਕੇ ਨਾ ਫਿਰ ਤੇਰੇ ਨਾਲ ਲੜਾਈ ਕਰਾਂਗਾ ਕੱਲ ਨੂੰ ਆ ਕੇ ਕਿਸੇ ਨੇ ਆਖਿਆ ਵੀ ਏਦਾਂ ਕਿਉਂ ਕਹਿੰਦਾ ਮਨ ਦਾ ਕੀ ਹੈ ਵੀ ਅੱਜ ਗੁੱਸੇ ਚ ਹੈ ਤੇ ਕੱਲ ਨੂੰ ਸ਼ਾਂਤ ਹੋ ਜਾਣਾ ਇਹਦਾ ਕੀ ਹੈ ਵੀ ਜੇ ਹੁਣ ਲੜਾਈ ਕਰਾਂਗਾ ਤੇ ਲੜਾਈ ਵੱਧ ਜਾਏਗੀ ਤੇ ਮੈਂ ਅਗਲੇ ਨੂੰ ਕਹਿੰਦਾ ਵੀ ਕੱਲ ਨੂੰ ਆ ਕੇ ਲੜਾਂਗਾ ਇੰਨੇ ਨੂੰ ਮਨ ਸ਼ਾਂਤ ਹੋ ਜਾਂਦਾ ਹੈ ਕਹਿੰਦੇ ਮਨ ਦਾ ਕੀ ਹੈ ਇਹ ਪਲ ਵਿੱਚ ਕੀ ਹੈ ਤੇ ਪਲ ਵਿੱਚ ਕੀ ਹੈ ਕਬਹੂ ਜੀੜਾ ਉਬ ਚੜ੍ਹਤ ਹੈ ਕਬਹੂ ਜਾਏ ਪਿਆਲੇ ਇਹ ਮਨ ਦੀ ਅਵਸਥਾ ਹੈ ਪਾਰੇ ਵਾਂਗੂ ਇਹ ਮਨ ਕਦੇ ਟਿਕਦਾ ਨਹੀਂ ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਸਾਂ ਦਇਆ ਕੀਤੀ ਆਪਣੇ ਪਿਆਰਿਆਂ ਦਾ ਇਹ ਮਨ ਟਿਕਾ ਦਿੱਤਾ ਤੇ ਜਿਨ੍ਹਾਂ ਦਾ ਮਨ ਤੁਸੀਂ ਟਿਕਾਇਆ ਮੁੜ ਕੇ ਉਹਨਾਂ ਦਾ ਮਨ ਫਿਰ ਭਟਕਿਆ ਨਹੀਂ ਉਹਨਾਂ ਦਾ ਮਨ ਤੁਹਾਡੇ ਵਿੱਚ ਅਭੇਦ ਹੋ ਕੇ ਤੁਹਾਡਾ ਹੀ ਰੂਪ ਹੋ ਗਿਆ ਭਾਈ ਪਾਰੋ ਜੁਲਕਾ ਵਾਂਗੂ ਤੁਹਾਡੇ ਹੀ ਸਰੂਪ ਬਣ ਗਏ ਹਨ
ਪਾਦ ਸੋ ਪਰੇ ਕਰੇ ਨਿਸਤਾਰਨ
ਇਸ ਤਰ੍ਹਾਂ ਜਿਹੜੇ ਤੁਹਾਡੇ ਪਾਦ ਸੋ ਪਰੇ ਚਰਨਾਂ ਵਿੱਚ ਆ ਪਏ ਨੇ ਜਿਹੜੇ ਤੁਹਾਡੇ ਚਰਨਾਂ ਚ ਟਹਿ ਪਏ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣ ਜਿਨ੍ਹਾਂ ਨੇ ਵੇਖਿਆ ਵੀ ਸੰਸਾਰ ਕਾਮ ਕ੍ਰੋਧ ਲੋਭ ਅਹੰਕਾਰ ਦੀ ਅੱਗ ਵਿੱਚ ਸੜ ਰਿਹਾ ਉਹ ਭੱਜ ਕੇ ਆ ਕੇ ਮਹਾਰਾਜ ਦੀ ਸ਼ਰਨ ਗੁਰੂ ਕੇ ਚਰਨਾਂ ਦੇ ਵਿੱਚ ਆ ਲਿਪਟੇ ਜਦੋਂ ਬੱਚਾ ਭੈ ਵਿੱਚ ਆਉਂਦਾ ਉਹ ਜਾ ਕੇ ਮਾਂ ਦੇ ਚਰਨੀ ਲਿਪਟ ਜਾਂਦਾ ਮਾਂ ਦੀ ਗੋਦ ਵਿੱਚ ਬਹਿ ਜਾਂਦਾ ਗੁਰਸਿੱਖਾਂ ਨੇ ਵੇਖਿਆ ਸੰਸਾਰ ਸੜ ਰਿਹਾ ਤੇ ਉਹ ਭੱਜ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਗਏ ਤੇ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆਏ ਨੇ ਕਰੇ ਨਿਸਤਾਰਨ ਉਹਨਾਂ ਨੂੰ ਮੇਰੇ ਪਾਤਸ਼ਾਹ ਨੇ ਭਵ ਸਾਗਰ ਤੋਂ ਉਤਾਰ ਦਿੱਤਾ ਹੈ
ਰੱਬ ਸ਼੍ਰੀ ਅਮਰ ਜੀਅਤ ਨਿਸਤਾਰਨ
ਗੁਰੂ ਅਮਰਦਾਸ ਮਹਾਰਾਜ ਜੀ ਸੂਰਜਵਤ ਨੇ ਆਪਣੇ ਪਿਆਰਿਆਂ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਕੱਟਣ ਵਾਲੇ ਨੇ ਮੇਰੇ ਪਾਤਸ਼ਾਹ ਜੀ ਗਿਆਨ ਪ੍ਰਚੰਡ ਬੁਲਾਇਆ ਪ੍ਰਚੰਡ ਗਿਆਨ ਹਿਰਦੇ ਵਿੱਚ ਮਹਾਰਾਜ ਪ੍ਰਗਟ ਕਰਦੇ ਅਗਿਆਨਤਾ ਦਾ ਹਨੇਰਾ ਨੀ ਅੰਦਰ ਰਹਿਣ ਦਿੰਦੇ ਸੂਰਜ ਵੇਖੋ ਜੇ ਆਪਾਂ ਦੂਰੋਂ ਵੇਖੀਏ ਨਾ ਛੋਟਾ ਜਿਹਾ ਲੱਗਦਾ ਪਰ ਵੇਖੋ ਪ੍ਰਕਾਸ਼ ਕਿੱਦਾਂ ਉਹਦਾ ਸਾਰੀ ਧਰਤੀ ਦੇ ਉੱਪਰੋਂ ਹਨੇਰਾ ਮਿਟਾ ਦਿੰਦਾ ਰਾਤ ਖਤਮ ਕਰ ਦਿੰਦਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪ੍ਰਭ ਸੂਰਜ ਦੇ ਵਾਂਗੂ ਹੋ ਇਸੇ ਤਰ੍ਹਾਂ ਸਮਸਤ ਜੀਵਾਂ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਿਓ ਤੇ ਇਸ ਤਰ੍ਹਾਂ ਫਿਰ ਆਪਣੇ ਪਿਆਰਿਆਂ ਨੂੰ ਤਾਰ ਦਿਓ ਭਵ ਸਾਗਰ ਤੋਂ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਮੇਰੇ ਤੇ ਦਇਆ ਕਰੋ ਜਿਵੇਂ ਹੋਰਨਾਂ ਨੂੰ ਤਾਰਿਆ ਤੇ ਕਿਰਪਾ ਕਰਕੇ ਮੈਨੂੰ ਵੀ ਤਾਰ ਦਿਓ ਕਿਉਂਕਿ ਮੈਂ ਵੀ ਤੁਹਾਡੇ ਸਿੱਖਾਂ ਦੇ ਵਿੱਚ ਹੀ ਆਉਂਦਾ ਹਾਂ ਸਾਹਿਬ ਦੀ ਗੁਰਬਾਣੀ ਕਹਿੰਦੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਫਰਾਧੀ ਤਰਿਆ ਰੇ ਇੱਥੇ ਤਾਂ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਕਰੋੜਾਂ ਅਪਰਾਧੀ ਤਰ ਗਏ ਨੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਐਸੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਬਾਰੰਬਾਰ ਸਾਡੀ ਨਮਸਕਾਰ ਹੈ ਤੋ ਭਾਈ ਸੰਤੋਖ ਸਿੰਘ ਜੀ ਅੱਗੇ ਪਾਤਸ਼ਾਹੀਆਂ ਦੇ ਸਤਿਗੁਰਾਂ ਦੇ ਮੰਗਲ ਕਰਕੇ ਗੁਰਦੇਵ ਦੀ ਉਸਤਤੀ ਕਰਨਗੇ ਕੱਲ ਆਪਾਂ ਇਹ ਪ੍ਰਕਰਨ ਸਰਵਣ ਕਰਾਂਗੇ